दंडौत बंदन अनेक बार, सर्व कला समर्थ दोलन ते रख हो प्रभु नानक दे कर हाथ। विसर नाही दातार आपना नाम देहो, गुण गावा दिन रात नानक चाओ एहो। दीन दर्द दुख भंजना घट घट नाथ अनाथ, शरण तुम्हारी आयो नानक के प्रभ साथ। पूरा प्रभ आराध्या पूरा जाका नाओं, नानक पूरा पाया पूरे के गुण गाओ। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए है तेहा हाँ करी बखियान। वाहिगुरु साहिब जी को भयो मुंडिया, सन्यासी को जोगी भयो, को ब्रह्मचारी को जति अनुमान बो, हिंदू तुर्क को राफ जी इमाम शाफी, मानस की जात सब एक है पहचान बो। करता करीम सोई राजक रहीम ओई, दूसरो न भेद कोई भूल भ्रम मान बो। एक ही की सेव सब ही को गुरुदेव एक, एक ही स्वरूप सब एक है ज्योत जान बो। वाहे गुरु जी का खालसा वाहे गुरु जी की फतेह। सतगुरां दी साजी और नवाजी गुरु रूप गुरु प्यारी साध संगत जीओ, श्री अकाल उस्तत पवित्र बाणी दी विचार पिछे 84 बंद 18वें पाठ विच आप जी ने सवन कीते हन। 84 बंद तक इस 19 नंबर भाग दे विच अज 85 नंबर पाठ बंद दा पाठ आप जी श्रवण कर रहे हो। 85, 86 और 87 इन्हां तिन्हां ही कवितां दा मजमून विशा आपस विच ओत पोत ते सांझा है। सतगुरु गरीब नवाज कलगीधर पिता जी, जो कि श्री गुरु नानक देव महाराज जी दी ही दसम जोत हन, और सतगुरु सच्चे पातशाह जी दे सिद्धांत नूं पढ़न समझन विचारन तों बाद अते गुरबाणी नूं पढ़न सुन विचारन तों बाद असीं इस सिट्टे ते पहुंचदे हाँ कि गुरु नानक देव महाराज ते धन श्री गुरु गोबिंद सिंह महाराज जी दे विच कोई अंतर नहीं, केवल समें अते स्थान दा फर्क है। और जो कार्य धन श्री गुरु नानक देव महाराज जी ने आरंभ किया है उसे कार्य नूं ही दशमेश पिता जी ने संपूर्ण किया है। जिवें एक मकान दी नीं एक मिस्त्री रख के उहदियां नीहां भर के संसार विच्चों चलिया जावे, दूसरा मिस्त्री उहदे उपर आ के राज मिस्त्री कंधां खड़ियां कर देवे, तीसरा उहदे उपर लैंटर पा देवे, चौथा उहनूं पलस्तर कर देवे, कोई उसनूं पेंट कर देवे, कोई उहदे अंदर ਪਾਣੀ ਦਾ ਪ੍ਰਬੰਧ ਕਰ ਦੇਵੇ, ਕੋਈ ਬਿਜਲੀ ਦੀ ਵਾਇਰਿੰਗ ਕਰ ਦੇਵੇ, ਕੋਈ ਪੱਥਰ ਲਗਾ ਦੇਵੇ। ਇਸ ਪ੍ਰਕਾਰ ਬਿਲਡਿੰਗ ਇੱਕੋ ਹੀ ਹੈ, ਇਮਾਰਤ ਇੱਕ ਹੈ, ਮਿਸਤਰੀ ਵੱਖ ਵੱਖ ਹਨ। ਉਹਨੂੰ ਆਰੰਭ ਕਰਨ ਤੋਂ ਲੈ ਕੇ ਸੰਪੂਰਨ ਕਰਨ ਤੱਕ ਸਮਾਂ ਲੱਗਦਾ ਹੈ, ਔਰ ਸਮੇਂ ਦੇ ਨਾਲ ਸਥਿਤੀ ਵੀ ਬਦਲ ਜਾਂਦੀ ਹੈ, ਕੰਮ ਕਰਨ ਦਾ ਢੰਗ ਤੇ ਤਰੀਕਾ ਵੀ ਬਦਲ ਜਾਂਦਾ ਹੈ। ਲੇਕਿਨ ਕਾਰਜ ਇੱਕੋ ਹੀ ਹੈ, ਜਿਸ ਦੀ ਪਹਿਲੇ ਮਿਸਤਰੀ ਨੇ ਨੀਂਹ ਰੱਖੀ ਹੈ, ਉਸਨੂੰ ਆਖਰੀ ਮਿਸਤਰੀ ਜਿਹੜਾ ਹੈ ਸੰਪੂਰਨਤਾ ਦੇ ਰਿਹਾ ਹੈ। ਇਵੇਂ ਹੀ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਧੁਸ ਆਪਣਾ ਪੰਥ ਨਿਰਾਲਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਰਾਲਾ ਪੰਥ ਜਿਹੜਾ ਹੈ ਸੰਸਾਰ ਅੰਦਰ ਪ੍ਰਗਟ ਕੀਤਾ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸੇ ਪੰਥ ਨੂੰ ਸੰਪੂਰਨਤਾ ਤੱਕ ਲਿਜਾਣ ਵਾਸਤੇ 10 ਜਾਮੇ ਦਾ ਸਮਾਂ ਲੱਗਿਆ। ਜੋਤ ਉਹਾ ਜੁਗਤ ਸਾਏ, ਸ਼ਹਿ ਕਾਇਆ ਫਿਰ ਪਲਟੀ ਹੈ। ਜੋਤ ਤੇ ਜੁਗਤ ਇੱਕੋ ਰਹੀ, ਸਰੀਰ ਬਦਲਦੇ ਰਹੇ, ਸਮਾਂ ਤੇ ਸਥਾਨ ਬਦਲੀ ਹੁੰਦਾ ਰਿਹਾ, ਸਮੇਂ ਅਨੁਸਾਰ ਸਾਧਨ ਵੀ ਤਬਦੀਲ ਹੁੰਦੇ ਰਹੇ। ਕਿਸੇ ਸਮੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੈਦਲ ਯਾਤਰਾਵਾਂ ਕੀਤੀਆਂ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਵਿੱਚ ਘੋੜੀ ਤੇ ਬੈਠ ਕੇ ਹਰਿਦੁਆਰ ਤੱਕ ਗਏ, ਪ੍ਰਚਾਰ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਘਰਾਂ ਦੀ ਉਸਾਰੀ ਕਰਵਾਈ, ਬੜੇ ਮਹਾਨ ਕਾਰਜ ਕੀਤੇ। ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕੀਤਾ, ਔਰ ਸਮੇਂ ਅਨੁਸਾਰ ਸਬਰ ਦੇ ਨਾਲ ਜਬਰ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ, ਮੀਰੀ ਤੇ ਪੀਰੀ ਨੂੰ ਪ੍ਰਗਟ ਰੂਪ ਵਿੱਚ ਸਾਹਮਣੇ ਸੰਸਾਰ ਦੇ ਰੱਖਿਆ। ਇਸੇ ਪ੍ਰਕਾਰ ਹੀ ਫਿਰ ਸਮਾਂ ਆ ਗਿਆ, ਸਮੇਂ ਅਨੁਸਾਰ 7ਵੇਂ ਪਾਤਸ਼ਾਹ ਜੀ ਨੇ 2200 ਘੋੜ ਸਵਾਰ ਰੱਖਦਿਆਂ ਹੋਇਆਂ ਵੀ ਜੰਗ ਯੁੱਧ ਨਹੀਂ ਕੀਤਾ। 8ਵੇਂ ਗੁਰਦੇਵ ਦਿੱਲੀ ਦੀ ਧਰਤੀ ਤੇ ਗਏ, ਔਰੰਗਜ਼ੇਬ ਦੇ ਕਹਿਣ ਤੇ ਵੀ, ਜਿਹਨੂੰ ਦਰਸ਼ਨ ਕਰਨ ਵਾਸਤੇ ਲੱਖਾਂ ਲੋਕ ਲਾਈਨਾਂ ਵਿੱਚ ਖੜੇ ਰਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। 9ਵੇਂ ਗੁਰਦੇਵ ਦਾ ਸਮਾਂ ਆਇਆ, ਜਿੱਥੇ 12 ਸਾਲ ਦੀ ਉਮਰ ਵਿੱਚ ਸਤਿਗੁਰਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਯੁੱਧ ਜਿੱਤ ਕੇ ਪਿਤਾ ਜੀ ਨੇ ਨਾਮ ਤਿਆਗਮੱਲ ਤੋਂ ਤੇਗ ਬਹਾਦਰ ਰੱਖਿਆ। ਤੇਗ ਦੇ ਧਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੀਸ ਤਲਵਾਰ ਦੀ ਭੇਟ ਕਰਕੇ ਇੱਕ ਨਵਾਂ ਇਨਕਲਾਬ ਪੈਦਾ ਕੀਤਾ, ਨਵਾਂ ਇਤਿਹਾਸ ਰਚਿਆ। ਤਿਲਕ ਜੰਨਿਉ ਰਾਖਾ ਪ੍ਰਭ ਤਾਕਾ, ਕਿੰਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਔਰ ਦਸਮੇਸ਼ ਪਿਤਾ ਸਤਿਗੁਰਾਂ ਨੇ ਖੰਡੇ ਦੀ ਧਾਰ ਚੋਂ ਖਾਲਸੇ ਨੂੰ ਪ੍ਰਗਟ ਕਰਕੇ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਈਨ ਨਾ ਮੰਨਦਿਆਂ ਹੋਇਆਂ ਸਰਬੰਸ ਦਾ ਕੁਰਬਾਨ ਕੀਤਾ, ਔਰ ਖਾਲਸੇ ਦੇ ਅੰਦਰ ਜਾਹੋ ਜਲਾਲ ਭਰਿਆ। ਸੋ ਕਹਿਣ ਤੋਂ ਭਾਵ ਜੋਤ ਇੱਕ ਹੈ। ਔਰ ਅੱਜ ਇਹਨਾਂ ਆਪਾਂ ਕਵਿਤਾ ਦੀ ਵਿਚਾਰ ਕਰਨ ਵਾਸਤੇ ਜਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦੇ ਹੋਏ ਔਰ ਉਹਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਜ਼ਿਕਰ ਇਹਨਾਂ ਕਵਿਤਾ ਵਿੱਚ ਕਰ ਰਹੇ ਹਨ। ਕੋ ਭਇਓ ਮੁੰਡਿਆ ਸੰਨਿਆਸੀ, ਕੋ ਜੋਗੀ ਭਇਓ, ਕੋ ਬ੍ਰਹਮਚਾਰੀ, ਕੋ ਜੱਤੀ ਅਨੁਮਾਨ ਬੋ। ਮੁੰਡਿਆ ਦਾ ਅਰਥ ਹੈ ਮੋਨਾ ਰੋਡਾ, ਬੈਰਾਗੀ ਸਾਧੂ। ਸੰਨਿਆਸੀ ਘਰ ਬਾਰ ਛੱਡ ਕੇ ਸੰਨਿਆਸ ਧਾਰਨ ਕਰਨ ਵਾਲਾ ਬ੍ਰਹਮਚਾਰੀ, ਜਿਹਨੇ ਜਨਮ ਸਿੱਧੀ ਬ੍ਰਹਮਚਰਜ ਧਾਰਨ ਕਰ ਲਿਆ, ਗ੍ਰਹਿਸਥ ਵਿੱਚ ਨਾ ਪ੍ਰਵੇਸ਼ ਕਰਨ ਵਾਲਾ, ਗ੍ਰਹਿਸਥ ਦਾ ਤਿਆਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਸਭ ਮਨੁੱਖਾਂ ਵਿੱਚ ਪਏ ਵਿਤਕਰਿਆਂ ਦਾ ਜ਼ਿਕਰ ਕਰਕੇ ਅਸਲ ਵਿੱਚ ਸਮੁੱਚੀ ਮਨੁੱਖ ਜਾਤੀ ਦੀ ਏਕਤਾ ਬਾਰੇ ਇਹਦੇ ਵਿੱਚ ਵਿਚਾਰ ਦ੍ਰਿੜ ਕਰਵਾਏ ਹਨ। ਜੋ ਉਪਦੇਸ਼ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਏਕ ਪਿਤਾ ਏਕ ਕੇ ਹਮ ਬਾਰਿਕ, ਉਸੇ ਦੀ ਹੀ ਵਿਆਖਿਆ ਦਸਮੇਸ਼ ਪਾਤਸ਼ਾਹ ਜੀ ਇਹਨਾਂ ਕਵਿਤਾ ਅੰਦਰ ਕਰ ਰਹੇ ਹਨ। ਪਰਮੇਸ਼ਰ ਹੀ ਮਨੁੱਖ ਨੂੰ ਪੈਦਾ ਕਰਨ ਵਾਲਾ ਤੇ ਆਪਣੇ ਹੁਕਮ ਅਧੀਨ ਖੈ ਕਰਨ ਵਾਲਾ ਹੈ। ਸੋ ਪਰਮਾਤਮਾ ਲਾ ਸ਼ਰੀਕ ਸਰਬ ਸ਼ਕਤੀਮਾਨ ਹੈ, ਉਹਦੀ ਸੱਤਿਆ ਜੋਤ ਹਰ ਜੀਵ ਵਿੱਚ ਪ੍ਰਕਾਸ਼ਮਾਨ ਹੈ। ਪਰ ਮੁਸ਼ਕਲ ਇਹ ਬਣ ਗਈ, ਭੁਲੇਖਾ ਇਹ ਹੈ ਕਿ ਅੱਡ ਅੱਡ ਦੇਸ਼ਾਂ ਪ੍ਰਾਂਤਾਂ ਇਲਾਕਿਆਂ ਵਿੱਚ ਅੱਡ ਅੱਡ ਮਤਾਂ ਨੇ ਜੋ ਭਾਂਤ ਸੁਭਾਤਾ ਪ੍ਰਚਾਰ ਕੀਤਾ, ਉਸ ਦੇ ਨਾਲ ਵੰਨ ਸੁਵੰਨਤਾ ਤੇ ਬਾਹਰਲਾ ਰੂਪ ਜਿਹੜਾ ਸੀ ਕਾਇਮ ਹੋਣ ਕਰਕੇ ਮਨੁੱਖਾਂ ਵਿੱਚ ਵਿਤਕਰੇ ਪੈਦਾ ਹੋ ਗਏ। ਮਨੁੱਖ ਮਨੁੱਖ ਦੇ ਨਾਲ ਈਰਖਾ ਕਰਨ ਲੱਗਿਆ, ਆਪਣੇ ਆਪ ਨੂੰ ਭੁੱਲ ਹੀ ਗਿਆ। ਇਹ ਅੱਡ ਅੱਡ ਮਤ ਜਿਹੜੇ ਨੇ ਇੱਕ ਦੂਜੇ ਦੇ ਨਾਲ ਨਫ਼ਰਤ ਪੈਦਾ ਕਰ ਰਹੇ ਨੇ, ਜੰਗ ਯੁੱਧ ਕਰ ਰਹੇ ਨੇ, ਖੂਨ ਖਰਾਬਾ ਹੋ ਰਿਹਾ ਹੈ। ਇਹ ਸਭ ਕਲੇਸ਼ ਦਾ ਕਾਰਨ ਹੈ ਕਿ ਵੱਖ ਵੱਖ ਮਤਾਂ ਦੇ ਅਨੁਯਾਈ ਜਿਹੜੇ ਨੇ ਇਹ ਸਮਝਣ ਨੂੰ ਤਿਆਰ ਨਹੀਂ ਹੋ ਰਿਹਾ ਕਿ ਉਹਨਾਂ ਅੰਦਰ ਜੋਤ ਇੱਕ ਹੀ ਪਰਮੇਸ਼ਰ ਦੀ ਕੰਮ ਕਰ ਰਹੀ ਹੈ। ਤੇ ਪੈਦਾ ਹੋ ਚੁੱਕੇ ਵਿਤਕਰੇ ਤੇ ਭੇਦਭਾਵ ਜਿਹੜੇ ਨੇ ਕੇਵਲ ਮਨੁੱਖ ਦੀ ਕਿਰਤ ਹਨ ਤੇ ਬਣਾਉਟੀ ਕਿਸਮ ਦੇ ਹਨ। ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਦਾ ਫਰਮਾਨ ਹੈ, ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, ਪਿਸਤ ਦੁਜ ਕਿਨ ਪਾਈ, ਕਾਜੀ ਤੈ ਕਵਣ ਕਤੇ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ, ਦਿਲ ਕੀ ਖਬਰ ਨਾ ਜਾਣੀ। ਸੰਸਾਰ ਦੇ ਅੰਦਰ ਧਾਰਮਿਕ ਲੋਕਾਂ ਨੂੰ, ਧਾਰਮਿਕ ਅਖਵਾਉਣ ਵਾਲੇ ਲੋਕਾਂ ਨੇ ਜਿਨ੍ਹਾਂ ਨੂੰ ਧਰਮ ਦਾ ਸਹੀ ਸਾਰਥਕ ਗਿਆਨ ਨਹੀਂ ਸੀ, ਉਹਨਾਂ ਨੇ ਪਰਮੇਸ਼ਰ ਦੇ ਬਣਾਏ ਹੋਏ ਮਨੁੱਖਾਂ ਨੂੰ ਵੱਖ ਵੱਖ ਧਰਮਾਂ ਦੇ ਅਧੀਨ ਵੰਡੀਆਂ ਵਿੱਚ ਪਾ ਦਿੱਤਾ। ਤੇ ਮਨੁੱਖ ਜਿਹੜੇ ਸਨ ਆਪਣਾ ਅਸਲਾ ਹੀ ਭੁੱਲ ਗਏ ਕਿ ਅਸੀਂ ਪੰਜਾਂ ਤੱਤਾਂ ਤੋਂ ਪੈਦਾ ਹੋਏ ਹਾਂ, ਸਾਰਿਆਂ ਵਿੱਚ ਖੂਨ ਇੱਕ ਹੈ, ਸਾਰਿਆਂ ਅੰਦਰ ਜੋਤ ਇੱਕ ਹੈ, ਇੱਕੋ ਮਿੱਟੀ ਤੋਂ ਸਾਰੇ ਮਨੁੱਖ ਪੈਦਾ ਹੋਏ ਨੇ। ਇਹ ਗੱਲ ਜਿਹੜੀ ਹੈ ਮਨੁੱਖ ਤਸਵ ਦੇ ਅਧੀਨ ਆ ਕੇ ਭੁੱਲ ਗਿਆ। ਸੋ ਇਸ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ ਕਿ ਆਪਣੀਆਂ ਮਨੌਤਾਂ ਰਸਮਾਂ ਤੇ ਬਾਹਰੀ ਰੂਪ ਰੇਖਾ ਦੇ ਆਧਾਰ ਤੇ ਕਿਸੇ ਨੂੰ ਮੁੰਡੀਆ, ਕਿਸੇ ਨੂੰ ਸੰਨਿਆਸੀ ਸਾਧ, ਕਿਸੇ ਨੂੰ ਯੋਗ ਮਤ ਦਾ ਸਾਧਕ, ਕਿਸੇ ਨੂੰ ਜਾਤੀ ਤੇ ਕਿਸੇ ਨੂੰ ਬ੍ਰਹਮਚਾਰੀ ਕਰਕੇ ਮੰਨਿਆ ਜਾ ਰਿਹਾ ਹੈ। ਹਿੰਦੂ ਤੁਰਕ ਕਉ ਰਾਖ ਜੀ ਇਮਾਮ ਸ਼ਾਫੀ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ। ਕੋਈ ਹਿੰਦੂ ਅਖਵਾਰਿਆ ਹੈ, ਕੋਈ ਆਪਣੇ ਆਪ ਨੂੰ ਤੁਰਕਾਂ ਦੇ ਮਤ ਦਾ ਅਨੁਆਈ, ਕੋਈ ਆਪਣੇ ਆਪ ਨੂੰ ਸ਼ੀਆਂ ਮਤ ਦਾ ਧਾਰਨੀ ਤੇ ਕੋਈ ਆਪਣੇ ਆਪ ਨੂੰ ਸੁੰਨੀ ਮਤ ਦਾ ਮੰਨਣ ਹਾਰਾ ਜ਼ਾਹਰ ਕਰ ਰਿਹਾ ਹੈ। ਰਾਖ ਜੀ ਦਾ ਅਰਥ ਹੈ ਸ਼ੀਆਂ, ਇਮਾਮ ਸ਼ਾਫੀ ਸੁੰਨੀ ਮਤ ਦਾ ਪ੍ਰਚਾਰਕ, ਮੁੱਖ ਪ੍ਰਚਾਰਕ। ਇਸ ਪ੍ਰਕਾਰ ਆਪਣੇ ਅਸਲੇ ਨੂੰ ਸਾਰੇ ਭੁੱਲ ਗਏ ਹਨ। ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ। ਸਤਿਗੁਰੂ ਕਹਿੰਦੇ ਅਸਲ ਵਿੱਚ ਸਾਰੇ ਮਨੁੱਖਾਂ ਦੀ ਜਾਤੀ ਇੱਕੋ ਹੀ ਹੈ, ਇੱਕ ਆਧਾਰ ਕਰਕੇ ਹੀ ਪਹਿਚਾਨਣਾ ਚਾਹੀਦਾ ਹੈ। ਕਰਤਾ ਕਰੀਮ ਸੋਈ, ਰਾਜਕ ਰਹੀਮ ਓਈ, ਦੂਸਰੋ ਨਾ ਭੇਦ ਕੋਈ, ਮੂਲ ਭੂਲ ਭਰਮ ਮਾਨਵੋ। ਇਹਨਾਂ ਅੱਡ ਅੱਡ ਵਿਸ਼ਵਾਸਾਂ, ਮਨੌਤਾਂ ਤੇ ਰਸਮਾਂ ਦੇ ਆਧਾਰ ਤੇ ਮਨੁੱਖਾਂ ਦੇ ਅੱਡ ਅੱਡ ਫਿਰਕਿਆਂ ਨੇ ਇੱਕ ਵਾਹਿਦ ਪਰਮੇਸ਼ਰ ਦੀ ਹਸਤੀ ਬਾਰੇ ਵੀ ਨਿਰਮੂੜ ਕਿਸਮ ਦੇ ਵਿਤਕਰੇ ਖੜੇ ਕੀਤੇ ਨੇ, ਨਾਪਾਕ ਤੇ ਨਿਰਥਕ ਕੋਸ਼ਿਸ਼ ਕੀਤੀ ਹੈ। ਰੱਬ ਦੇ ਨਾਮ ਅੱਡ ਅੱਡ ਧਰਮ ਦੇ ਨਾਲ ਲੋਕਾਂ ਵਿੱਚ ਇੱਕ ਵਿਤਕਰਾ ਪੈਦਾ ਹੋ ਗਿਆ। ਮੁਸਲਮਾਨ ਰਾਮ ਕਹਿਣ ਨੂੰ ਤਿਆਰ ਨਹੀਂ ਤੇ ਹਿੰਦੂ ਅੱਲਾ ਕਹਿਣ ਨੂੰ ਤਿਆਰ ਨਹੀਂ, ਇੱਕੋ ਹੀ ਵਾਹਿਦ ਹਸਤੀ ਦੇ ਨਾਮ ਰੱਖੇ ਗਏ। ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਕਿਰਤਮ ਨਾਮ ਕਥੈ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਕਿਰਤਮ ਨਾਮ ਨੇ ਪਰਮੇਸ਼ਰ ਦੇ, ਲੇਕਿਨ ਵੱਖ ਵੱਖ ਮਤ ਮਤਾਂਤਰਾਂ ਨੇ ਉਹਨਾਂ ਨਾਵਾਂ ਨੂੰ ਪੱਕੇ ਕਰਕੇ ਇੱਕ ਦੂਜੇ ਨਾਲ ਇਹਨਾਂ ਨਾਵਾਂ ਦੇ ਉੱਤੇ ਈਰਖਾ ਆਰੰਭ ਕਰ ਲਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਅਸਲ ਵਿੱਚ ਕਰਤਾ ਕਰੀਮ ਸੋਈ, ਕਰਤਾ ਦਾ ਅਰਥ ਹੈ ਪੈਦਾ ਕਰਨ ਵਾਲਾ, ਕਰੀਮ ਬਖਸ਼ਿਆ ਕਰਨ ਵਾਲਾ, ਰਾਜਕ ਰਿਜਕ ਦੇਣ ਵਾਲਾ, ਰਹੀਮ ਓਈ ਰਹਿਮਤ ਕਰਨ ਵਾਲਾ। ਦੂਸਰੋਂ ਨਾ ਭੇਦ ਕੋਈ ਭੂਲ ਭਰਮ ਮਾਣ ਬੋ, ਇਹਦੇ ਵਿੱਚ ਕੋਈ ਭੇਦ ਨਹੀਂ, ਕੇਵਲ ਭਰਮ ਤੇ ਭੁਲੇਖਾ ਹੀ ਮਨੁੱਖ ਨੂੰ ਪੈ ਗਿਆ। ਏਕ ਹੀ ਕਿ ਸੇਵ ਸਭ ਹੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਰਬੈ ਏਕੈ ਜੋਤ ਜਾਨਬੋ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕੋ ਇੱਕ ਵਾਹਿਗੁਰੂ ਹੀ ਸਭ ਦਾ ਪੂਜਨੀਕ ਹੈ, ਸਭ ਨੂੰ ਇੱਕੋ ਇੱਕ ਪਰਮੇਸ਼ਰ ਦੀ ਸੇਵਾ ਤੇ ਸਿਮਰਨ ਕਰਨਾ ਯੋਗ ਹੈ। ਇਸੇ ਆਧਾਰ ਤੇ ਸਭ ਮਨੁੱਖ ਵੀ ਆਪੋ ਵਿੱਚ ਭਾਈ ਭਾਈ ਹਨ। ਸਭ ਮਨੁੱਖਾਂ ਦੇ ਸਰੀਰ ਦੀ ਬਣਤਰ ਵੀ ਇੱਕੋ ਜਿਹੀ ਹੈ, ਸਰੀਰਾਂ ਵਿੱਚ ਇੱਕੋ ਵਾਹਿਦ ਪਰਮੇਸ਼ਰ ਦੀ ਜੋਤ ਜਾਂ ਸ਼ਕਤੀ ਕੰਮ ਕਰ ਰਹੀ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾਹੇ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਸਾਰਿਆਂ ਅੰਦਰ ਹੀ ਇੱਕ ਪਰਮਾਤਮਾ ਦੀ ਜੋਤ ਹੈ, ਸਾਰੇ ਮਨੁੱਖ ਇੱਕੋ ਹੀ ਜੋਤ ਤੋਂ ਪੈਦਾ ਹੋਏ ਨੇ, ਇੱਕੋ ਪਰਮਾਤਮਾ ਹੀ ਸਾਰਿਆਂ ਦਾ ਮੂਲ ਹੈ। ਕੇਵਲ ਮਨੁੱਖ ਭਰਮ ਦੇ ਤਹਿਤ ਹੀ ਐਸੇ ਵਿਤਕਰੇ ਖੜੀ ਖੜੇ ਕਰੀ ਬੈਠਾ ਹੈ। ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ, ਮਾਨਸ ਸਭੈ ਏਕ ਪੈ ਅਨੇਕ ਕੋ ਪ੍ਰਭਾਉ ਹੈ, ਦੇਵਤਾ ਅਦੇਵ ਜਛ ਗੰਧਰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ਼ਨ ਕੇ ਭੇਸ ਕੋ ਪ੍ਰਭਾਉ ਹੈ, ਏਕੈ ਨੈਣ ਏਕੈ ਕਾਨ ਏਕੈ ਦੇ ਏਕੈ ਬਾਨ, ਖਾਕ ਬਾਦ ਆਤਿਸ਼ ਔਰ ਆਬ ਕੋ ਰਲਾਓ ਹੈ, ਅਲਹ ਅਭੇਖ ਸੋਈ ਪ੍ਰਾਣ ਔ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਣਾਓ ਹੈ। ਇਸ ਕਵਿਤ ਵਿੱਚ ਜੋ 86 ਨੰਬਰ ਕਵਿਤ ਹੈ, ਕਲਗੀਧਰ ਪਿਤਾ ਜੀ ਰੱਬ ਦੀ ਏਕਤਾ ਤੇ ਸਮੂਹ ਮਨੁੱਖ ਜਾਤੀ ਦੀ ਏਕਤਾ ਦਾ ਗੁਰਮਤਿ ਅਕੀਦਾ ਜਿਹੜਾ ਹੈ ਉਹਦੇ ਤੇ ਚਾਨਣਾ ਪਾ ਰਹੇ ਹਨ। ਗੁਰਮਤਿ ਸਾਰੀ ਸ੍ਰਿਸ਼ਟੀ ਦੇ ਸਾਂਝੇ ਬਾਪ ਪਰਮਾਤਮਾ ਦੇ ਇੱਕ ਅਤੇ ਇੱਕ ਹੋਣ ਦੇ ਵਿਸ਼ਵਾਸੀ ਹੈ। ਚਾਹੇ ਅੱਡ ਅੱਡ ਦੇਸ਼ਾਂ ਪ੍ਰਾਂਤਾਂ ਇਲਾਕਿਆਂ ਮਤਾਂ ਦੇ ਫਿਰਕਿਆਂ ਨੇ ਉਸ ਇੱਕੋ ਪਰਮਾਤਮਾ ਦੇ ਅੱਡ ਅੱਡ ਨਾਮ ਕਿਉਂ ਨਾ ਰੱਖੇ ਹੋਣ। ਸੋ ਸਤਿਗੁਰੂ ਕਹਿੰਦੇ ਨੇ ਹਿੰਦੂਆਂ ਦੇ ਦੇਵ ਅਸਥਾਨ ਮੰਦਿਰ ਤੇ ਮੁਸਲਮਾਨਾਂ ਦੀਆਂ ਮਸੀਤਾਂ ਵਾਸਤਵ ਵਿੱਚ ਆਤਮਿਕ ਅੱਖ ਨਾਲ ਦੇਖਣ ਪਰ ਇੱਕੋ ਹੀ ਸਿੱਧ ਹੁੰਦੀਆਂ ਹਨ। ਦੇਹਰਾ ਮਸੀਤ ਸੋਈ, ਪੂਜਾ ਔ ਨਿਵਾਜ ਓਈ, ਮਾਨਸ ਸਭੈ ਏਕ ਪੈ ਅਨੇਕ ਕੋ ਪ੍ਰਭਾਉ ਹੈ। ਦੋਨੋਂ ਹੀ ਪ੍ਰਭੂ ਦੀ ਆਰਾਧਨਾ ਜਾਂ ਸਤਸੰਗ ਲਈ ਬਣਾਈਆਂ ਹਨ। ਹਿੰਦੂ ਰੱਬ ਦੀ ਪੂਜਾ ਕਰਦੇ ਨੇ, ਮੁਸਲਮਾਨ ਨਮਾਜ਼ਾਂ ਪੜ੍ਹਦੇ ਨੇ। ਪੂਜਾ ਔਰ ਨਮਾਜ਼ ਦੋਨੋਂ ਹੀ ਤਾਂ ਰੱਬ ਨਾਲ ਸੰਬੰਧਿਤ ਹਨ, ਪੂਜਾ ਔਰ ਨਿਵਾਜ ਓਈ। ਇਸ ਲਈ ਪੂਜਾ ਤੇ ਨਮਾਜ਼ ਵਿੱਚ ਕੋਈ ਫਰਕ ਨਹੀਂ। ਇਸੇ ਤਰ੍ਹਾਂ ਸਾਰੇ ਮਨੁੱਖ ਵੀ ਇੱਕੋ ਜਿਹੇ ਨੇ, ਮਨੁੱਖਾਂ ਵਿੱਚ ਅਨੇਕਤਾ ਭਾਵ ਵਿਤਕਰੇ ਵੀ ਕੇਵਲ ਭਰਮ ਅਰ ਭੁਲੇਖੇ ਕਾਰਨ ਪੈਦਾ ਹੋਏ ਹਨ। ਇਸ ਕਿਸਮ ਦੇ ਵਿਤਕਰਿਆਂ ਅਤੇ ਭੇਦਭਾਵਾਂ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ ਹੈ। ਦੇਵਤਾ ਅਦੇਵ ਜਛ ਗੰਧਰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ਼ਨ ਕੇ ਭੇਸ ਕੋ ਪ੍ਰਭਾਉ ਹੈ। ਦੇਵਤਾ ਅਦੇਵ ਜਸ਼, ਅਦੇਵ ਕਹਿੰਦੇ ਨੇ ਦੈਂਤ ਨੂੰ, ਜਸ਼ ਦਾ ਅਰਥ ਹੈ ਦੇਵਤਿਆਂ ਦੀ ਖਾਸ ਸ਼੍ਰੇਣੀ ਜਿਹੜੀ ਕੁਬੇਰ ਦੀ ਸਭਾ 'ਚ ਨੱਚਦੇ ਨੇ। ਗੰਧਰਵ ਵੀ ਇੱਕ ਦੇਵਤਿਆਂ ਦੀ ਰਾਗੀ ਸ਼੍ਰੇਣੀ ਮੰਨੀ ਗਈ ਹੈ, ਰਾਗ ਗਾਉਣ ਵਾਲੀ। ਪ੍ਰਭਾਵ ਦਾ ਅਰਥ ਹੈ ਪ੍ਰਭਾਵ ਅਸਰ। ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ, ਦੇਵਤਾ ਅਦੇਵ ਜਸ਼ ਗੰਧਰਵ ਤੁਰਕ ਹਿੰਦੂ, ਭਾਵ ਕਿ ਅੱਡ ਅੱਡ ਦੇਸ਼ਾਂ ਤੇ ਭੂਗੋਲਿਕ ਹਾਲਾਤਾਂ ਕਾਰਨ ਮਨੁੱਖ ਨੇ ਸ਼੍ਰੇਣੀਆਂ ਦੀ ਪੁਸ਼ਾਕ, ਰਹਿਣ ਸਹਿਣ, ਖਾਣ ਪੀਣ, ਰੀਤਾਂ ਰਸਮਾਂ, ਮਨੌਤਾਂ ਦੇ ਵਿਸ਼ਵਾਸ ਵੀ ਅੱਡ ਅੱਡ ਸ਼ਕਲ ਅਖਤਿਆਰ ਕਰ ਜਾਂਦੇ ਹਨ। ਕੋਈ ਦੇਵਤਾ ਅਖਵਾ ਰਿਹਾ, ਕੋਈ ਦੈਂਤ, ਕੋਈ ਜੱਟ ਤੇ ਕੋਈ ਗੰਧਰਵ, ਕੋਈ ਤੁਰਕ ਅਖਵਾਉਂਦਾ ਹੈ, ਕੋਈ ਹਿੰਦੂ। ਦਰ ਹਕੀਕਤ ਤੇ ਸਭ ਇੱਕੋ ਮਨੁੱਖ ਜਾਤੀ ਨਾਲ ਸੰਬੰਧਿਤ ਹਨ, ਪਰ ਅੱਡ ਅੱਡ ਦੇਸ਼ਾਂ, ਪੁਸ਼ਾਕਾਂ, ਵਿਸ਼ਵਾਸਾਂ, ਮਨੌਤਾਂ ਆਦਿ ਦੇ ਪ੍ਰਭਾਵ ਕਾਰਨ ਅੱਡ ਅੱਡ ਪ੍ਰਤੀਤ ਹੁੰਦੇ ਤੇ ਅੱਡ ਅੱਡ ਕਰਕੇ ਅਖਵਾਉਂਦੇ ਨੇ। ਜਿਵੇਂ ਅਫਰੀਕਾ ਵਿੱਚ ਗਰਮੀ ਪੈਣ ਕਰਕੇ ਜ਼ਿਆਦਾਤਰ ਕਾਲੇ ਲੋਕ ਪੈਦਾ ਹੁੰਦੇ ਨੇ, ਠੰਡੇ ਮੁਲਕਾਂ ਦੇ ਵਿੱਚ ਠੰਡ ਪੈਣ ਕਰਕੇ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੈ। ਸਾਡੇ ਦੇਸ਼ ਦੇ ਮੌਸਮ ਦੇ ਵਿੱਚ ਵਾਧ ਘਾਟ ਆਉਣ ਕਰਕੇ, ਕਈ ਪ੍ਰਕਾਰ ਦੀਆਂ ਇੱਥੇ ਰੁੱਤਾਂ ਆਉਣ ਕਰਕੇ ਸਾਡੇ ਲੋਕਾਂ ਦੇ ਰੰਗ ਜਿਹੜੇ ਨੇ, ਚਮੜੀ ਹੋਰ ਪ੍ਰਕਾਰ ਦੀ ਹੈ। ਇਸ ਕਰਕੇ ਇਹ ਕੇਵਲ ਇਲਾਕਾ ਤੇ ਭੂਗੋਲਿਕ ਸਥਿਤੀ ਕਰਕੇ ਫਰਕ ਹੈ, ਅਸਲ ਵਿੱਚ ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਦੀ ਜੋਤ ਇੱਕੋ ਹੀ ਹੈ। ਏਕ ਨੈਣ ਏਕ ਕਾਨ ਏਕ ਏਕ ਬਾਣ ਖਾਕ ਬਾਦ ਆਤਿਸ਼ ਔ ਆਬਰੂ ਲਾਓ ਹੈ। ਸਤਿਗੁਰੂ ਕਹਿੰਦੇ ਨੇ ਏਕ ਨੈਣ ਸਾਰਿਆਂ ਦੀਆਂ ਅੱਖਾਂ ਇੱਕੋ ਨੇ, ਏਕ ਕਾਨ ਕੰਨ ਵੀ ਇੱਕੋ ਜਿਹੇ ਹਨ, ਦੇਹ ਤੇ ਬਨਾਵਟ ਵੀ ਇੱਕੋ ਜੀ ਹੈ। ਪਹਿਰਾਵੇ ਕਰਕੇ ਕੇਵਲ ਭੁਲੇਖਾ ਹੈ, ਕਿਉਂਕਿ ਸਾਰੇ ਖਾਕ ਬਾਦ ਆਤਿਸ਼ ਔ ਆਪ ਕੋ ਰਲਾਓ ਹੈ। ਮਿੱਟੀ, ਹਵਾ, ਆਤਿਸ਼, ਅਗਨੀ, ਆਪ, ਪਾਣੀ, ਸਾਰੇ ਹੀ ਪੰਜਾਂ ਤੱਤਾਂ ਤੋਂ ਪੈਦਾ ਹੋਏ ਨੇ, ਇਸ ਕਰਕੇ ਸਾਰੇ ਮਨੁੱਖ ਇੱਕ ਹਨ। ਅੱਲਾਹ ਅਭੇਖ ਸੋਈ, ਪ੍ਰਾਣ ਔ ਕੁਰਾਨ ਓਈ, ਏਕ ਹੀ ਸਰੂਪ ਸਭੈ ਏਕ ਹੀ ਬਨਾਓ ਹੈ। ਕੋਈ ਪ੍ਰਮਾਤਮਾ ਨੂੰ ਅੱਲਾ ਸ਼ਬਦ ਨਾਲ ਪੁਕਾਰਦਾ ਹੈ, ਕੋਈ ਅਭੇਖ ਨਾਲ, ਅਭੇਖ ਦਾ ਭਾਵ ਜਿਸ ਦਾ ਕੋਈ ਭੇਖ ਨਹੀਂ। ਅੱਲਾ ਵੀ ਉਹੀ ਹੈ ਤੇ ਅਭੇਖ ਵੀ ਉਹੀ ਹੈ। ਪ੍ਰਾਣ ਤੇ ਕੁਰਾਨ ਵੀ ਮੂਲ ਅਸਲੇ ਵਿੱਚ ਇੱਕੋ ਚੀਜ਼ ਹਨ, ਭਾਵ ਅੱਡ ਅੱਡ ਮਤਾਂ ਦੇ ਧਰਮ ਪੁਸਤਕ, ਬਣਾਏ ਤਾਂ ਇੱਕ ਪਰਮੇਸ਼ਰ ਦੇ ਨਾਮ ਨਾਲ ਸੰਬੰਧਿਤ ਹਨ। ਰੱਬ ਦੇ ਕੇਵਲ ਅੱਡ ਅੱਡ ਨਾਮ ਹੀ ਰੱਖੇ ਗਏ ਹਨ, ਰੱਬ ਦੀ ਏਕਤਾ ਦੇ ਨਾਲ ਉਸਦੇ ਸਿਰਜੇ ਸਭ ਮਨੁੱਖਾਂ ਦਾ ਮੂਲ ਸਰੂਪ ਤੇ ਬਨਾਵਟ ਵੀ ਇੱਕੋ ਜਿਹੀ ਹੈ। ਜਿਵੇਂ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ, ਰਾਮਕਲੀ ਰਾਗ ਦੇ ਅੰਦਰ ਪਾਵਨ ਅੰਗ 885 ਉੱਪਰ, ਪਾਤਸ਼ਾਹ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾ ਹੈ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ, ਰਹਾਉ ਕੋਈ ਨਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੈ ਵੇਦ, ਕੋਈ ਕਰਤੇਬ, ਕੋਈ ਓਢੈ ਨੀਲ, ਕੋਈ ਸੁਪੇਦ, ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਬਾਛੈ ਭਿਸਤ, ਕੋਈ ਸੁਰਗਿੰਦੂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਹੁਣ ਜੇਕਰ ਆਪਾਂ ਪੰਚਮ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਦਸਮ ਪਾਤਸ਼ਾਹ ਜੀ ਦੇ ਕਵਿਤਾ ਨਾਲ ਮਿਲਾ ਕੇ ਪੜ੍ਹਾਂਗੇ ਤਾਂ ਦੋਨਾਂ ਦੀ ਸ਼ਬਦਾਵਲੀ ਵੀ ਸਾਂਝੀ ਹੈ ਔਰ ਦੋਨਾਂ ਦੇ ਅਰਥ ਭੇਦ ਵੀ ਸਾਂਝੇ ਨੇ, ਕਿਉਂਕਿ ਸਤਿਗੁਰੂ ਪੰਚਮ ਗੁਰਦੇਵ ਜੀ ਨੇ ਜੋ ਸ਼ਬਦਾਵਲੀ ਆਦਿ ਬਾਣੀ ਅੰਦਰ ਲਿਖੀ ਹੈ ਬਿਲਕੁਲ ਉਹਦੇ ਨਾਲ ਸਾਂਝੀ ਹੀ, ਉਸੇ ਭਾਵ ਦੇ ਵਿੱਚ ਦੋਨਾਂ ਹੀ ਸ਼ਬਦਾਂ ਦੇ ਅਰਥ ਭਾਵ ਵੀ ਸਾਂਝੇ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਪਦੇਸ਼ ਕਰ ਰਹੇ ਨੇ। ਹੁਣ ਪੰਚਮ ਪਾਤਸ਼ਾਹ ਜੀ ਵੀ ਸਾਰੇ ਜਗਤ ਦੇ ਮੂਲ ਪਰਮਾਤਮਾ ਨੂੰ ਹੀ ਮੰਨ ਰਹੇ ਹਨ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਹੇ ਬਖਸ਼ਿੰਦ ਕਿਰਪਾਲੂ, ਹੇ ਰਹਿਮ ਕਰਨ ਵਾਲੇ, ਕੋਈ ਮਨੁੱਖ ਤੈਨੂੰ ਰਾਮ ਕਹਿ ਕੇ ਉਚਾਰਦਾ ਹੈ, ਕੋਈ ਖੁਦਾਏ, ਕੋਈ ਗੁਸਾਈ ਆਖਦਾ ਹੈ ਤੇ ਕੋਈ ਅੱਲਾ। ਜੀਵਾਂ ਨੇ ਆਪੋ ਆਪਣੇ ਧਰਮ ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵੱਖ ਵੱਖ ਨਾਮ ਰੱਖੇ ਹਨ, ਪਰ ਤੂੰ ਸਾਰਿਆਂ ਉੱਪਰ ਸਾਂਝੀ ਕਿਰਪਾ ਕਰਨ ਵਾਲਾ ਹੈ, ਕਿਰਪਾ ਧਾਰ ਰਹੀਮ। ਕੋਈ ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਕੋਈ ਮੱਕੇ ਜਾਂਦਾ ਹੈ, ਕੋਈ ਮੂਰਤੀ ਬਣਾ ਕੇ ਪੂਜਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ, ਕੋਈ ਵੇਦ ਪੜ੍ਹਦਾ ਹੈ, ਕੋਈ ਨੀਲੇ ਕੱਪੜੇ ਪਹਿਨਦਾ ਹੈ, ਕੋਈ ਚਿੱਟੇ ਬਸਤਰ ਪਹਿਨਦਾ ਹੈ, ਕੋਈ ਆਖਦਾ ਹੈ ਮੈਂ ਮੁਸਲਮਾਨ ਹਾਂ, ਕੋਈ ਆਖਦਾ ਹੈ ਮੈਂ ਹਿੰਦੂ ਹਾਂ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਦਸ਼ ਭਿਸ਼ਟ, ਕੋਈ ਸੁਰਗ ਹਿੰਦੂ, ਤੇ ਕੋਈ ਸੁਰਗ ਮੰਗਦਾ, ਕੋਈ ਬਹਿਸ਼ਤ ਮੰਗਦਾ ਹੈ। ਪਰ ਹੇ ਨਾਨਕ ਆਖ, ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ, ਉਸਨੇ ਮਾਲਕ ਪ੍ਰਭੂ ਦਾ ਭੇਤ ਪਾਇਆ ਹੈ, ਉਸਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ। ਭਾਵ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮੇਸ਼ਰ ਇੱਕੋ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਾਲੀ ਗੌੜਾ ਰਾਗ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਦਾ ਫਰਮਾਨ ਹੈ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ ਰਹਾਓ। ਏਕਲ ਮਾਤੀ ਕੁੰਜਰ ਚਿੱਟੀ, ਭਾਜਨ ਹੈ ਬਹੁ ਨਾਨਾ ਰੇ। ਕਹਿੰਦੇ ਇੱਕੋ ਹੀ ਮਿੱਟੀ ਤੋਂ ਕਈ ਕਿਸਮ ਦੇ ਭਾਂਡੇ ਬਣਾਏ ਗਏ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭੈ ਨਿਹਗਾਮਾ, ਕੋ ਠਾਕੁਰ ਕੋ ਦਾਸਾ ਰੇ। ਸੋ ਭਗਤ ਨਾਮਦੇਵ ਜੀ ਨੇ ਵੀ ਉਹੀ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਸਿਧਾਂਤ ਨੂੰ ਇੱਥੇ ਸਪਸ਼ਟ ਕੀਤਾ ਹੈ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਣ ਕੇ ਤਰੰਗ ਸਭੈ ਪਾਣ ਹੀ ਕਹਾਹੇਂਗੇ। ਤੈਸੇ ਵਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਇਸ 87 ਨੰਬਰ ਕਵਿਤ ਦੇ ਅੰਦਰ ਫਰਮਾਨ ਕਰਦੇ ਨੇ ਕਿ ਜਿਵੇਂ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਠੈ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾਏਂਗੇ। ਜਿਵੇਂ ਇੱਕ ਅੱਗ ਤੋਂ ਕਰੋੜਾਂ ਹੀ ਅੱਗ ਦੇ ਚੰਗਿਆੜੇ ਉੱਠਦੇ ਹਨ, ਭਿੰਨ ਭਿੰਨ ਹੋ ਕੇ ਜਿਵੇਂ ਇੱਕ ਵਿੱਚ ਹੀ ਮਿਲ ਜਾਂਦੇ ਹਨ, ਕਿਉਂਕਿ ਸਾਰੇ ਬ੍ਰਹਿਮੰਡ ਦੇ ਅੰਦਰ ਪੰਜ ਤੱਤ ਨੇ। ਅੱਗ ਅੱਗ ਵਿੱਚ ਸਮਾ ਜਾਂਦੀ ਹੈ, ਪਵਨ ਐ ਮੈਂ ਪਵਨ ਸਮਾਇਆ, ਜੋਤੀ ਸੰਗ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਮਨ ਹਾਰੇ ਕੀ ਕਵਨ ਟੇਕ। ਜਦੋਂ ਮਨੁੱਖੀ ਸਰੀਰ ਬਿਣਸ ਜਾਂਦਾ ਹੈ, ਇਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ, ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ, ਪਾਣੀ ਵਿੱਚ ਰੋੜ ਦਿੱਤਾ ਜਾਂਦਾ ਹੈ, ਤਾਂ ਇਹਦੇ ਵੀ ਤੱਤ ਜਿਹੜੇ ਨੇ ਪੰਜਾਂ ਤੱਤਾਂ ਵਿੱਚ ਹੀ ਸਮਾ ਜਾਂਦੇ ਨੇ। ਪਾਂਚ ਤੱਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕ ਦੀਨ ਤਾਹੇ ਮਹਿਮਾਨ। ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਪੁਕਾਰ ਕੇ ਕਹਿ ਰਹੇ ਨੇ ਨਵੇਂ ਪਾਤਸ਼ਾਹ ਜੀ। ਇਸ ਕਰਕੇ ਅੱਗ ਦੇ ਵਿੱਚੋਂ ਚੰਗਿਆੜੇ ਉੱਠਦੇ ਨੇ, ਆਕਾਸ਼ ਨੂੰ ਦੇਖਣ ਨੂੰ ਵੱਖਰੇ ਲੱਗਦੇ ਨੇ, ਪਰ ਹੈ ਅੱਗ ਦਾ ਰੂਪ। ਵੱਖਰੇ ਵੱਖਰੇ ਹੋ ਕੇ ਫਿਰ ਦੁਬਾਰਾ ਅੱਗ ਦੇ ਵਿੱਚ ਹੀ ਸਮਾ ਜਾਂਦੇ ਹਨ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਤੇ ਜਿਵੇਂ ਇੱਕ ਮਿੱਟੀ ਦੇ ਵਿੱਚੋਂ ਆਕਾਸ਼ ਵੱਲ ਨੂੰ ਹਵਾ ਦੇ ਨਾਲ ਧੂੜ ਆਕਾਸ਼ ਵੱਲ ਨੂੰ ਉੱਡਦੀ ਹੈ, ਧੂੜ ਦੇ ਕਣ ਆਕਾਸ਼ ਵਿੱਚ ਉੱਡ ਕੇ ਅੰਤ ਨੂੰ ਫਿਰ ਆ ਕੇ ਮਿੱਟੀ ਦੇ ਢੇਰ ਵਿੱਚ ਹੀ ਸਮਾ ਜਾਂਦੇ ਨੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਣ ਕੇ ਤਰੰਗ ਸਭੈ ਪਾਣ ਹੀ ਕਹਾਏਂਗੇ। ਜਿਵੇਂ ਪਾਣੀ ਵਿੱਚੋਂ ਲਹਿਰਾਂ ਉੱਠਦੀਆਂ ਨੇ, ਨਦੀ ਵਿੱਚੋਂ ਕਰੋੜਾਂ ਲਹਿਰਾਂ ਉੱਠਣ ਵਾਲੀਆਂ, ਪਰ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ। ਤਾਂ ਹੀ ਭਗਤ ਜੀ ਕਹਿੰਦੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣਿਆਂ ਵਿੱਚ ਫਰਕ ਨਹੀਂ, ਪਾਣੀ ਪਾਣੀ ਦੀਆਂ ਲਹਿਰਾਂ ਵਿੱਚ ਫਰਕ ਨਹੀਂ, ਪਾਣੀ ਪਾਣੀ ਦੇ ਬੁਲਬਲੇ ਵਿੱਚ ਫਰਕ ਨਹੀਂ, ਇਵੇਂ ਹੀ ਸਾਰਾ ਬ੍ਰਹਿਮੰਡ ਉਸ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਹੈ। ਤੈਸੇ ਵਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ताही ते उपज सबै ताही में समाहेंगे। सतगुरु गुरदेव जी फरमाउंदे ने अभूत का अर्थ है जड़, भूत का अर्थ है चेतन। सतगुरु जी फरमाउंदे ने कि इसे प्रकार ही तैसे विश्व रूप ते अभूत भूत प्रगट होए। सृष्टि रूप ब्रह्मांड तो सूखम तो स्थूल जीव उत्पन्न होंदे ने, उसे विच्चों पैदा होके ताही ते उपज सबै ताही में समाहेंगे। श्री गुरु ग्रंथ साहिब जी दे विच विचार इस तरह दिते गए ने, एक से होयो अनंता नानक एक समाहे समाए जियो। जल ते तरंग, तरंग ते है जल, कहन सुनन को दूजा। जल तरंग अर फेन बुद बुदा, जल ते भिन्न ना होई। ए परपंच पार ब्रह्म की लीला, बिचरत आन ना होई। तो पानी ते पानी दियां लहरां, इहदे विच कोई अंतर नहीं। इवें संसार ते जीव, निरंकार ते जीव दे विच भी सतगुरु कहिंदे ने कोई भेद नहीं है। आसा राग दे अंदर भगत नामदेव जी का शब्द है, एक अनेक व्यापक पूरक, जत देखां तत सोई। माया चित्र विचित्र विमोहित, बिरला बूझै कोई। सब गोबिंद है, सब गोबिंद है, गोबिंद बिन नहीं कोई। सूत एक मन सत सहंस, जैसे ओत पोत प्रभ सोई रहाओ। जल तरंग अर फेन बुद बुदा, जल ते भिन्न ना होई। ए परपंच पार ब्रह्म की लीला, बिचरत आन ना होई। मिथ्या भरम अर सुपन मनोरथ, सत पदार्थ जानिया। सुकृत मनसा गुर उपदेसी, जागत ही मन मानिया। नामदेव जी कहिंदे गलत ख्याल बन गया साडा, क्योंकि असीं संसार नूं सच मान लिया। मिथ्या सी ना जो भरम के अधीन आपां सच मानते। माधवे क्या कही है भ्रम ऐसा, जैसा मानिए होए ना तैसा। इस करके भरम के अधीन सानू सच दिसन लग गया, पर पातशाह कहिंदे सदा थिर रहन वाला नहीं। सुकृत मनसा गुर उपदेसी, जागत ही मन मानिया। जिस मनुख नूं सतगुरु भली समझ बख्शदा है, वह इस वहम चो जाग पैंदा है। कहत नाम देओ हर की रचना, देखो हृदय बिचारी। घट घट अंतर सर्ब निरंतर, केवल एक मुरारी। इसे प्रकार प्रभाती राग अंदर कबीर साहब का फरमान है, अवल अल्लाह नूर उपाया, कुदरत के सब बंदे। एक नूर ते सब जग उपजिया, कौन भले को मंदे। लोगा भरम ना भूलो भाई, खालिक खलक खलक मैं खालिक। पूर रहो सब ठाई रहाओ, माती एक अनेक भांत कर, साजी साजन हारै। ना कछ पोच माती के भांडे, ना कछ पोच कुंभारै। सब मैं सच्चा एको सोई, तिसका किया सब कछ होई। हुक्म पछानै सो एको जानै, बंदा कहिए सोई। अल्लोह अलख न जाई लखिया, गुर गुड़ दीना मीठा। कहे कबीर मेरी शंका नासी, सर्ब निरंजन डीठा। सोरठ राग दे अंदर धन गुरु अर्जन देव जी दे बचन ने, एक पिता एक सके हम बारिक, तू मेरा गुरहाई। सुन मीता जियो हमारा, बल बल जासी, हर दर्शन देहो दिखाई। सुन मीता धूरी कौ बल जाई, एहो मन तेरा भाई रहाओ। पां मलोवां मल मल धोवां, एहो मन तैं कु देसा। सुन मीता हों तेरी शरणाई, आया प्रभ मिलां देहो उपदेसा। मान ना कीजै शरण परीजै, करै सो भला मनाइए। सुन मीता जियो पिंड सब तन अर्पीजै, इउं दर्शन हर जियो पाइए। भयो अनुग्रह प्रसाद संतन कै, हर नामा है मीठा। जन नानक कौ गुर कृपा धारी, सब अकुल निरंजन डीठा। ਕਹਿੰਦੇ ਜਦੋਂ ਸੰਤ ਜਨਾਂ ਦੀ ਕਿਰਪਾ ਹੋਈ, ਪਰਮਾਤਮਾ ਦਾ ਨਾਮ ਪਿਆਰਾ ਲੱਗਿਆ, ਦਾਸ ਨਾਨਕ ਤੇ ਗੁਰੂ ਨੇ ਕਿਰਪਾ ਕੀਤੀ ਤਾਂ ਕੁੱਲ ਤੋਂ ਰਹਿਤ ਪਰਮਾਤਮਾ ਜਿਹੜਾ ਸੀ ਜੀ ਦੀ ਖਾਸ ਕੁੱਲ ਨੀ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਜਿਹੜਾ ਪਰਮਾਤਮਾ ਸੀ ਉਹਦੇ ਦਰਸ਼ਨ ਦੀਦਾਰ ਪ੍ਰਾਪਤ ਹੋ ਗਿਆ ਤਾਂ ਹੋਏ ਜਦੋਂ ਗੁਰੂ ਨੇ ਕਿਰਪਾ ਕੀਤੀ। ਇਵੇਂ ਹੀ ਮਾਝ ਰਾਗ ਦੇ ਵਿੱਚ ਪੰਚਮ ਗੁਰਦੇਵ ਦੇ ਵਚਨ ਹਨ, ਹਰ ਉਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੋ ਰਿਦਾ ਸੁਹੇਲਾ ਜਿਤ ਰਿਦੈ ਤੂੰ ਉਠਾ, ਸਭਨਾ ਕੇ ਦਾਤਾ ਰਾਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਦਰ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਸੁਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦੱਸੈ ਬਾਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਹਾਰੈ, ਸਭ ਤੇਰਾ ਖੇਲ ਦਸਾਹਰਾ ਜੀਓ। ਸੋ ਗੁਰੂ ਪਿਆਰ ਵਾਲਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੀ ਪਰਸਪਰ ਸਾਂਝ ਹੈ। ਇਵੇਂ ਹੀ ਆਪਾਂ ਕੁੱਝ ਪ੍ਰਮਾਣ ਭਾਈ ਗੁਰਦਾਸ ਜੀ ਤੋਂ ਸਰਵਣ ਕਰ ਲੈਂਦੇ ਹਾਂ। ਆਪ ਜੀ ਫਰਮਾਉਂਦੇ ਨੇ, ਏਕ ਬ੍ਰਹਿਮੰਡ ਕੇ ਬਿਠਾਰ ਕੀ ਅਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਐ, ਘਟ ਘਟ ਅੰਤਰ ਔ ਸਰਬ ਨਿਰੰਤਰ ਹੈ, ਸੂਖਮ ਸਥੂਲ ਮੂਲ ਕੈਸੇ ਪਹਿਚਾਨੀਐ, ਨਿਰਗੁਣ ਅਦ੍ਰਿਸ਼ਟ ਸ੍ਰਿਸ਼ਟ ਮੈਂ ਨਾਨਾ ਪ੍ਰਕਾਰ, ਅਲਖ ਲਖਿਓ ਨਾ ਜਾਏ ਕੈਸੇ ਉਰ ਆਨੀਐ, ਸਤ ਰੂਪ ਸਤ ਨਾਮ ਸਤ ਗੁਰ ਗਿਆਨ ਧਿਆਨ, ਪੂਰਨ ਬ੍ਰਹਮ ਸਰਬਾਤਮ ਕੈ ਮਾਨੀਐ। ਭਾਵ ਕਿ ਇਹ ਸਾਰਾ ਬ੍ਰਹਿਮੰਡ ਜਿਹੜਾ ਹੈ ਪਰਮੇਸ਼ਰ ਨੇ ਆਪਣੇ ਸੂਖਮ ਰੂਪ ਚੋਂ ਹੀ ਪ੍ਰਗਟ ਕੀਤਾ ਹੈ, ਜਿਵੇਂ ਇੱਕ ਛੋਟੇ ਜਿਹੇ ਬੀਜ ਵਿੱਚੋਂ ਬਹੁਤ ਵੱਡਾ ਬੋਹੜ ਦਾ ਦਰਖਤ ਜਿਹੜਾ ਹੈ ਪ੍ਰਗਟ ਹੋ ਜਾਂਦਾ ਹੈ। ਸਤਿਗੁਰਾਂ ਦੀ ਬਾਣੀ ਦੇ ਬਚਨ ਨੇ, ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਥੂਲੀ, ਸੂਖਮ ਅਸਥੂਲ ਸਗਣ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਣ। ਇਵੇਂ ਹੀ ਪਾਵਨ ਅੰਗ 827 ਤੇ ਸਤਿਗੁਰਾਂ ਦੇ ਬਚਨ ਹਨ, ਨਗਰ ਮੈਂ ਆਪ ਬਾਹਰ ਫੁਨ ਆਪਣ, ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ, ਕਾ ਕੋ ਦਰਾਉ ਕਾ ਸੋਬਲ ਬੰਚਾ, ਜੈ ਜੈ ਪੇਖਾ ਤੈ ਤੈ ਨੇਰਾ, ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਜਹਾਂ ਜਾਈਐ ਤਾਂ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ, ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤੋ ਜਾਈਐ ਜੋ ਇਹਾਂ ਨਾ ਹੋਏ। ਸੋ ਹਰ ਥਾਂ ਦੇ ਉੱਤੇ ਪ੍ਰਮਾਤਮਾ ਰਵ ਰਹਿਆ ਹੈ, ਸਭ ਅੰਤਰਜਾਮੀ ਬ੍ਰਹਮ ਹੈ, ਬ੍ਰਹਮ ਵਸੈ ਸਭ ਥਾਏ, ਮੰਦਾ ਕਿਸਨੋਂ ਆਖੀਐ ਸ਼ਬਦ ਵੇਖੋ ਲਿਵਲਾਏ, ਬੁਰਾ ਭਲਾ ਤਿਚਰ ਆਖਦਾ ਜਿਚਰ ਦੋ ਮਾਹੇ, ਗੁਰਮੁਖ ਏਕੋ ਬੁੱਝਿਆ ਏਕ ਸਮਾਹੇ ਸਮਾਏ। ਪਰ ਖਾਲਸਾ ਜੀ, ਉਹਦੇ ਦਰਸ਼ਨ ਤਾਂ ਹੁੰਦੇ ਨੇ, ਸਤਿਗੁਰੂ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਕਮਾ ਲਿਆ ਜਾਵੇ, ਸ਼ਬਦ ਦੀ ਕਮਾਈ ਦੇ ਨਾਲ, ਸਾਹਿਬ ਸਦਾ ਹਜ਼ੂਰ ਹੈ ਦੱਸੈ ਸ਼ਬਦ ਕਮਾਏ, ਸ਼ਬਦ ਦੀ ਕਮਾਈ ਨਾਲ ਉਹਦੇ ਦੀਦਾਰ ਪ੍ਰਾਪਤ ਹੁੰਦੇ ਨੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਖੁਦੀ ਮਿੱਟੀ ਤਬ ਸੁਖ ਪਏ, ਮਨ ਤਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨਾ ਯੋਗ। ਜਦੋਂ ਖੁਦੀ ਮਿਟ ਜਾਵੇ ਤਾਂ ਉਦੋਂ ਉਸ ਪਰਮਾਤਮਾ ਦੇ ਦਰਸ਼ਨ ਜਿਹੜੇ ਨੇ ਆਪਣੇ ਆਪ ਹੋ ਜਾਂਦੇ ਹਨ। ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਦਿਸੰਦੋ ਮਾ ਤੇਰੀ। ਇਵੇਂ ਹੀ ਸੁਖਣੀ ਸਾਹਿਬ ਚ ਬਚਨ ਪੜ੍ਹਦੇ ਹਨ, ਜਬ ਦੇਖਾਂ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਦੀਲਾ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਹਰਿ ਸਰ ਸਾਗਰ ਹਰਿ ਹੈ ਆਪੇ, ਇਹ ਜਗ ਹੈ ਸਭ ਖੇਲ ਖੇਲਈਆ। ਬੇਅੰਤ ਪ੍ਰਮਾਣ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ। ਪਰ ਖਾਲਸਾ ਜੀ, ਭਲਾ ਉਦੋਂ ਹੁੰਦਾ ਹੈ ਜਦੋਂ ਅਸੀਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਤੇ ਗੁਰੂ ਦੇ ਉਪਦੇਸ਼ਾਂ ਨੂੰ ਅਮਲ ਵਿੱਚ ਲੈ ਕੇ ਆਉਂਦੇ ਹਾਂ। ਜਦੋਂ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਗੁਰੂ ਦੇ ਵਿਚਾਰਾਂ ਵਿੱਚ ਲੀਨ ਕਰ ਲਈਏ, ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਸ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੀਏ, ਸਤਿਗੁਰੂ ਕਿਰਪਾ ਕਰਨ, ਆਪਣੀ ਬਾਣੀ ਦਾ ਗਿਆਨ ਸਾਡੇ ਮਨ ਵਿੱਚ ਵਸਾ ਦੇਣ। ਏਕ ਅੱਖਰ ਮਨ ਬਸਤ ਨਾਨਕ ਹੋਤ ਨਿਹਾਲ, ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਸੋ ਰਹੋ ਵਿਚਾਰ। 19 ਨੰਬਰ ਭਾਗ ਦੇ ਅੰਦਰ ਆਪਾਂ ਨੇ 85, 86 ਤੇ 87 ਤਿੰਨ ਕਵਿਤਾ ਦੀ ਵਿਚਾਰ ਸਰਵਣ ਕੀਤੀ ਹੈ। ਤਿੰਨਾਂ ਦਾ ਮਜਮੂਨ ਵਿਸ਼ਾ ਵੀ ਆਪਸ ਵਿੱਚ ਸਾਂਝਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਵਸੇ, ਸਾਡਾ ਜਨਮ ਮਰਨ ਕੱਟ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨੁੱਖਾ ਜਨਮ ਦੀ ਸਫਲਤਾ ਬਖਸ਼ਿਸ਼ ਕਰਨ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਜਿਉਂਦੇ ਜੀ ਅਬ ਕੀ ਵਾਰ ਬਖਸ਼ ਬੰਦੇ ਕਹੋ, ਪਹੁਰ ਨਾ ਪੁੱਜ ਰਸੇਰਾ। ਇੰਨੇ ਸ਼ਬਦ ਪ੍ਰਵਾਨ ਕਰਨੇ, ਅਰਦਾਸ ਕਰਨੀ ਜੀ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।